गुरुर प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी की कमोलक रचना है, जिस दा सिरलेख है परोपकारी अते कीर्ति। इस विच दर्शाया गया कि एक तो आम परोपकार प्रचलित है, जिस विच वक्ती तौर पर जिसकी सहायता की जाती उस नूं लाभ मिलता है, पर जिस नूं लाभ मिलता है उसका अंदरला जीवन नहीं बदलता। ਉਹ ਸਹੂਲਤਾਂ ਮਾਣ ਕੇ ਜੋ ਪਰਉਪਕਾਰੀ ਤੋਂ ਉਸਨੂੰ ਪ੍ਰਾਪਤ ਹੁੰਦੀਆਂ ਹਨ, ਉਸ ਤੋਂ ਬਾਅਦ ਫਿਰ ਆਪਣੀ ਪਹਿਲੀ ਹਾਲਤ ਵਿੱਚ ਆ ਜਾਂਦਾ ਹੈ। ਦੂਸਰਾ, ਐਸੇ ਪਰਉਪਕਾਰ ਵਿੱਚ ਪਰਉਪਕਾਰੀ ਨੂੰ ਬਹੁਤ ਮਾਨਤਾ ਵਡਿਆਈ ਮਿਲਦੀ ਹੈ, ਜਿਸ ਕਰਕੇ ਉਹ ਹੋਰ ਇਸ ਤਰ੍ਹਾਂ ਦੇ ਪਰਉਪਕਾਰ ਵਿੱਚ ਉਤਸ਼ਾਹਿਤ ਰਹਿੰਦਾ ਹੈ ਮਾਨ ਵਡਿਆਈ ਕਰਕੇ। ਪਰ ਇੱਕ ਹੋਰ ਪਰਉਪਕਾਰ ਹੈ ਅਸਲੀ ਪਰਉਪਕਾਰ, ਅਤੇ ਅਸਲੀ ਪਰਉਪਕਾਰੀ ਕਿਵੇਂ ਕਿਸੇ ਦੇ ਅੰਦਰਲੇ ਪਾਪਾਂ ਨੂੰ ਨਸ਼ਟ ਕਰਕੇ ਅੰਦਰਲਾ ਸੁੱਖ ਪ੍ਰਦਾਨ ਕਰਦੇ ਹਨ, ਅਤੇ ਇਸ ਪਰਉਪਕਾਰ ਦੀ ਕੀਮਤ ਉਹਨਾਂ ਨੂੰ ਕੀ ਦੇਣੀ ਪੈਂਦੀ ਹੈ, ਇਸ ਦਾ ਵਿਸਥਾਰ ਅੱਜ ਦੀ ਲਿਖਤ ਵਿੱਚ ਹੈ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਇਹ ਪਰਉਪਕਾਰੀ ਦਾ ਸ਼ਹਿਰ ਸੀ, ਉਸਨੇ ਗਰੀਬਾਂ ਲਈ ਬਿਲਡਿੰਗਾਂ ਬਣਵਾਈਆਂ ਹੋਈਆਂ ਸਨ। ਗਰੀਬ ਬਹੁ ਗਿਣਤੀ ਵਿੱਚ ਆਉਂਦੇ, ਉਹਨਾਂ ਨੂੰ ਦੋਹਾਂ ਵੇਲਿਆਂ ਦਾ ਖਾਣਾ ਅਤੇ ਚਿੱਟੇ ਦੁੱਧ ਬਸਤਰ ਮਿਲਦੇ, ਪਰ ਉਹ ਗਰੀਬ ਹੀ ਰਹਿੰਦੇ। ਆਪਸ ਵਿੱਚ ਲੜਦੇ ਝਗੜਦੇ, ਇੱਕ ਦੂਜੇ ਦੇ ਕੱਪੜੇ ਚੁਰਾਉਂਦੇ, ਆਪਸ ਵਿੱਚ ਲੜਦੇ ਅਤੇ ਇੱਕ ਦੂਜੇ ਨੂੰ ਗਾਲੀਆਂ ਦਿੰਦੇ। ਉਹਨਾਂ ਨੂੰ ਕੋਈ ਸ਼ਾਂਤੀ ਨਹੀਂ ਸੀ, ਉਹ ਅਜੇ ਵੀ ਪੀੜਤ ਸਨ। ਉਹ ਰੋਂਦੇ ਕੁਰਲਾਉਂਦੇ ਅਤੇ ਦੁਖੀ ਰਹਿੰਦੇ। ਹਾਂਜੀ, ਫਿਰ ਦੁਹਰਾ ਦਈਏ, ਉਹਨਾਂ ਨੂੰ ਦੋ ਵੇਲਿਆਂ ਦਾ ਖਾਣਾ ਅਤੇ ਚਿੱਟੇ ਦੁੱਧ ਬਸਤਰ ਮਿਲਦੇ, ਪਰ ਉਹ ਗਰੀਬ ਹੀ ਰਹਿੰਦੇ। ਆਪਸ ਵਿੱਚ ਲੜਦੇ ਝਗੜਦੇ, ਇੱਕ ਦੂਜੇ ਦੇ ਕੱਪੜੇ ਚੁਰਾਉਂਦੇ, ਆਪਸ ਵਿੱਚ ਲੜਦੇ ਅਤੇ ਇੱਕ ਦੂਜੇ ਨੂੰ ਗਾਲੀਆਂ ਦਿੰਦੇ। ਉਹਨਾਂ ਨੂੰ ਕੋਈ ਸ਼ਾਂਤੀ ਨਹੀਂ ਸੀ, ਉਹ ਅਜੇ ਵੀ ਪੀੜਤ ਸਨ। ਉਹ ਰੋਂਦੇ ਕੁਰਲਾਉਂਦੇ ਅਤੇ ਦੁਖੀ ਰਹਿੰਦੇ। ਜਿਸ ਸ਼ਹਿਰ ਵਿੱਚ ਉਹ ਰਹਿੰਦਾ ਸੀ ਉੱਥੇ 20,000 ਗਰੀਬ ਸਨ, ਪਰ ਉਹ ਆਪਣੀਆਂ ਹਵੇਲੀਆਂ ਵਿੱਚ ਕੇਵਲ 500 ਨੂੰ ਥਾਂ ਦੇ ਸਕਦਾ ਸੀ। ਉਸਦਾ ਖਿਆਲ ਸੀ ਕਿ ਉਹ ਬਹੁਤ ਸਾਰੇ ਅਭਾਗੇ ਗਰੀਬਾਂ ਨੂੰ ਰੋਟੀ ਕੱਪੜਾ ਦੇ ਕੇ ਨੇਕੀ ਦਾ ਕੰਮ ਕਰ ਰਿਹਾ ਸੀ। ਉਸਨੇ ਗਰੀਬਾਂ ਨੂੰ ਪੜ੍ਹਾਉਣ ਲਈ ਸਕੂਲ ਖੋਲ੍ਹੇ, ਉਹਨਾਂ ਵਿੱਚ ਮੁਫਤ ਵਿੱਦਿਆ ਦਾ ਪ੍ਰਬੰਧ ਸੀ। ਉੱਥੇ ਪੁਸਤਕਾਂ, ਲਿਖਣ ਸਮੱਗਰੀ ਅਤੇ ਮੁਫਤ ਖਾਣੇ ਅਤੇ ਰਿਹਾਇਸ਼ ਦਾ ਪ੍ਰਬੰਧ ਸੀ। ਇਸ ਨੇਕੀ ਦਾ ਬਦਲਾ ਵੀ ਮਹਾਨ ਸੀ। ਜਦੋਂ ਉਹ ਆਪਣੇ ਸਕੂਲ ਵਿੱਚ ਫੁੱਲਾਂ ਵਾਂਗ ਖਿੜੇ ਹਜ਼ਾਰਾਂ ਜਵਾਨ ਚਿਹਰੇ ਵੇਖਦਾ, ਅਤੇ ਉਹ ਕਿਵੇਂ ਉਸਨੂੰ ਆਪਣਾ ਪਿਤਾ ਕਹਿੰਦੇ, ਅਤੇ ਉਸਦੇ ਇਹਨਾਂ ਪੁੰਨ ਧਰਮ ਦੇ ਕਾਰਜਾਂ ਦੁਆਰੇ ਵਡਿਆਈ ਦਾ ਜਲੋ ਸੀ। ਪਰ ਉਸਦੇ ਸਕੂਲ ਤੋਂ ਗ੍ਰੈਜੂਏਟ ਬਣ ਕੇ ਨਿਕਲੇ ਵਿਦਿਆਰਥੀ ਆਪਣੇ ਵਿਚਾਰਾਂ ਅਤੇ ਨਜ਼ਰੀਆਂ ਦੇ ਪੱਖੋਂ ਅਜੇ ਵੀ ਗਰੀਬ ਹੀ ਸਨ। ਹਾਂਜੀ, ਪਰ ਉਸਦੇ ਸਕੂਲ ਤੋਂ ਗ੍ਰੈਜੂਏਟ ਬਣ ਕੇ ਨਿਕਲੇ ਵਿਦਿਆਰਥੀ ਆਪਣੇ ਵਿਚਾਰਾਂ ਅਤੇ ਨਜ਼ਰੀਆਂ ਦੇ ਪੱਖੋਂ ਅਜੇ ਵੀ ਗਰੀਬ ਹੀ ਸਨ, ਅਤੇ ਉਹ ਸੋਚਦਾ ਕਿ ਆਪਣੇ ਸ਼ਹਿਰ ਇੰਨੇ ਗਰੀਬ ਬੱਚਿਆਂ ਦੀ ਵਿੱਦਿਆ ਦਾ ਪ੍ਰਬੰਧ ਕਿੰਨਾ ਵੱਡਾ ਨੇਕੀ ਦਾ ਕੰਮ ਸੀ। ਉਸਦੇ ਦਾਨ ਪੁੰਨ ਦੇ ਕਈ ਕਾਰਜ ਜੋ ਉਸਦਾ ਸੱਜਾ ਹੱਥ ਕਰਦਾ ਪਰ ਉਸਦੇ ਖੱਬੇ ਹੱਥ ਨੂੰ ਇਸਦਾ ਇਲਮ ਤੱਕ ਨਾ ਹੁੰਦਾ, ਅਤੇ ਜਿੱਥੇ ਵੀ ਜਾਂਦਾ ਸ਼ਹਿਰ ਦੇ ਲੋਕਾਂ ਪਾਸ ਉਸ ਲਈ ਛਲਾਂਗਾ ਹੀ ਛਲਾਂਗਾ ਹੁੰਦੀ। ਉਸੇ ਸ਼ਹਿਰ ਵਿੱਚ ਇੱਕ ਗੁੰਮਨਾਮ ਮਜ਼ਦੂਰ ਵੀ ਵਸਦਾ ਸੀ, ਅਸੀਂ ਉਸਨੂੰ ਕਿਰਤੀ ਕਹਿ ਲੈਂਦੇ ਹਾਂ। ਉਹ ਰੋਜ਼ੀ ਕਮਾਉਣ ਲਈ ਮਿਹਨਤ, ਮਜ਼ਦੂਰੀ ਅਤੇ ਖੂਨ ਪਸੀਨਾ ਇੱਕ ਕਰਦਾ। ਉਹ ਜੀਵਨ ਦੇ ਭੌਤਿਕ ਸਾਧਨਾਂ ਤੋਂ ਗਰੀਬ ਸੀ, ਪਰ ਆਪਣੇ ਜੀਵਨ ਪੱਖ ਤੋਂ ਅਮੀਰ ਸੀ। ਕੋਈ ਉਸਨੂੰ ਜਾਣਦਾ ਨਹੀਂ ਸੀ, ਗਰੀਬ ਤੱਕ ਵੀ ਉਸਨੂੰ ਨਹੀਂ ਸਨ ਜਾਣਦੇ। ਇਸ ਪਰਉਪਕਾਰੀ ਦੇ ਸ਼ਹਿਰ ਦੀਆਂ ਕੰਧਾਂ ਅੰਦਰ ਉਸ 50 ਸਾਲ ਇੱਕ ਮਿੱਟੀ ਦੀ ਕੁੱਲੀ ਵਿੱਚ ਗੁਜ਼ਾਰ ਦਿੱਤੇ, ਪਰ ਉਸਨੇ ਆਪਣੇ ਵਿੱਚ ਅਤੇ ਘੁੱਗੀ ਜਾਂ ਕਿਸੇ ਪੰਛੀ ਵਿੱਚ ਜੋ ਕੋਈ ਇੱਕ ਛੋਟਾ ਜਿਹਾ ਦਾਣਾ ਚੁਗਣ ਲਈ ਹਰ ਰੋਜ਼ ਕਈ ਮੀਲਾਂ ਤੱਕ ਉੱਡਦੇ ਸਨ, ਕੋਈ ਫਰਕ ਨਹੀਂ ਸੀ ਸਮਝਦਾ। ਉਹ ਇਹ ਕਦੇ ਵੀ ਨਹੀਂ ਸੀ ਸੋਚ ਸਕਦਾ ਕਿ ਬੈਲ ਜਾਂ ਘੋੜੇ ਵਿੱਚ ਜੋ ਕੇਵਲ ਇੱਕ ਡੰਗ ਦੇ ਚਾਰੇ ਲਈ ਸਾਰਾ ਦਿਨ ਕਰੜੀ ਘਾਲਣਾ ਘਾਲਦਾ ਹੈ, ਕੋਈ ਬੁਨਿਆਦੀ ਫਰਕ ਹੈ। ਉਹ ਬਹਿ ਕੇ ਘੋੜੇ ਨੂੰ ਘਾਹ ਖਾਂਦਿਆਂ ਵੇਖਦਾ ਅਤੇ ਉਸਦਾ ਆਪਣੀ ਰੋਟੀ ਅਤੇ ਆਲੂਆਂ ਨੂੰ ਚਬਾ ਚਬਾ ਕੇ ਖਾਣ ਨਾਲ ਟਾਕਰਾ ਕਰਦਾ। ਉਸਨੂੰ ਜੀਵਨ ਦੇ ਦੁੱਖਾਂ ਦਾ ਪੂਰਾ ਅਹਿਸਾਸ ਸੀ, ਪਰ ਉਹ ਕੇਵਲ ਆਪਣੇ ਨੇਤਰ ਉਤਾਹਾਂ ਚੁੱਕਦਾ ਅਤੇ ਉਹਨਾਂ ਵਿੱਚੋਂ ਅਣਡਿੱਠਾ ਨੀਰ ਵਹਿ ਤੁਰਦਾ। ਕਈ ਵਾਰੀ ਉਹ ਨੀਰ ਰੁੱਲ ਜਾਂਦਾ ਅਤੇ ਕੁਝ ਕੁ ਵਾਰੀ ਚੁੱਪ ਚੁਪੀਤਾ ਉਸਦੇ ਕੁਰਤੇ 'ਤੇ ਆ ਡਿੱਗਦਾ। ਇੱਕ ਵਾਰੀ ਅੱਧੀ ਰਾਤ ਨੂੰ ਤਾਰਿਆਂ ਦੀ ਛਾਵੇਂ ਉਸ ਆਪਣੇ ਨੇਤਰ ਉਤਾਹਾਂ ਚੁੱਕੇ ਅਤੇ ਅਰਦਾਸ ਕੀਤੀ, ਰੱਬਾ ਇਹ ਸੰਸਾਰ ਕਿੰਨਾ ਦੁਖੀ ਹੈ, ਇਸ ਵਿੱਚ ਭੁੱਖੇ ਲੋਕ ਅਤੇ ਨੰਗੇ ਬੱਚੇ ਹਨ, ਕਈ ਛੁੱਟੜਾਂ ਹਨ ਜਿਨ੍ਹਾਂ ਦੀ ਕਿਸੇ ਨੂੰ ਪਰਵਾਹ ਨਹੀਂ, ਇਹ ਹੰਝੂਆਂ ਦੀ ਵਾਦੀ ਦੁੱਖਾਂ ਦਾ ਘਰ ਹੈ, ਕਈ ਅਮੀਰਾਂ ਦਾ ਫੋਕਾ ਹਾਸਾ ਮੇਰੇ ਕੰਨਾਂ ਵਿੱਚ ਵਿਧਵਾ ਇਸਤਰੀਆਂ ਅਤੇ ਯਤੀਮਾਂ ਦੇ ਰੋਣ ਨਾਲੋਂ ਵੀ ਕਿਤੇ ਤੀਖਣ ਅਤੇ ਤਰਸਯੋਗ ਲੱਗਦਾ ਹੈ। ਲੋਕ ਰੋਟੀ ਦੀ ਭੁੱਖ ਹੱਥੋਂ ਸੜਕਾਂ ਦੇ ਕੰਢੇ ਸਰੀਰ ਤਿਆਗ ਦਿੰਦੇ ਹਨ, ਕੀੜੀਆਂ ਵਿਚਾਰੀਆਂ ਬਾਰਿਸ਼ ਦੇ ਦਿਨਾਂ ਲਈ ਅੰਨ ਜੋੜਦੀਆਂ, ਹਜ਼ਾਰਾਂ ਹੀ ਜੀਵਨ ਪਥ ਦੇ ਲਾਪਰਵਾਹ ਰਾਈਆਂ ਦੇ ਪੈਰਾਂ ਥੱਲੇ ਕੁਚਲੀਆਂ ਜਾਂਦੀਆਂ ਹਨ, ਅਤੇ ਮੈਂ ਗਰੀਬ ਇਸ ਵਿਸ਼ਵ ਵਿਆਪੀ ਦੁੱਖ ਨੂੰ ਦੂਰ ਕਰਨ ਤੋਂ ਪੂਰੀ ਤਰ੍ਹਾਂ ਅਸਮਰੱਥ ਹਾਂ। ਉਸ ਕਈ ਰਾਤਾਂ ਇਸੇ ਤਰ੍ਹਾਂ ਲੰਘਾਈਆਂ, ਉਹ ਮੁੜ ਰੋਇਆ ਅਤੇ ਸੌਂ ਗਿਆ। ਕਿਰਤੀ ਇਹ ਸੁਪਨਾ ਦੇਖ ਰਿਹਾ ਹੈ ਕਿ ਉਸ ਰਾਤ ਚਮਕਦਾਰ ਪੋਸ਼ਾਕ ਪਾਈ ਚੰਨ ਵਰਗੇ ਮੁੱਖ ਮੰਡਲ ਵਾਲਾ ਇੱਕ ਫਰਿਸ਼ਤਾ ਆਇਆ, ਉਸਦੀ ਹੋਣ ਦੀ ਪਿਆਰੀ ਪਿਆਰੀ ਮੱਧਮ ਰੋਸ਼ਨੀ ਉਸਦੀਆਂ ਪਲਕਾਂ 'ਤੇ ਪਈ ਅਤੇ ਸੁੱਤੇ ਹੋਏ ਦੀ ਜਾਗ ਖੁੱਲ੍ਹ ਗਈ। ਫਰਿਸ਼ਤਾ ਕਹਿੰਦਾ ਹੈ, ਮਨੁੱਖਤਾ ਦੇ ਦਰਦ ਦੇ ਅਹਿਸਾਸ ਨਾਲ ਭਰੇ ਉਹ ਮਨੁੱਖ, ਤੇਰੀ ਅਰਦਾਸ ਸੁਣ ਕੇ ਮੈਨੂੰ ਰੱਬ ਨੇ ਭੇਜਿਆ ਹੈ, ਤੇਰੀ ਪੁਕਾਰ ਨੇ ਦਰਗਾਹ ਨੂੰ ਹਿਲਾ ਦਿੱਤਾ ਹੈ, ਉੱਥੇ ਅਸਾਂ ਵੇਖਿਆ ਜਿਵੇਂ ਕਿ ਹਜ਼ਾਰਾਂ ਤਲਵਾਰਾਂ ਤੈਨੂੰ ਕੋਹ ਰਹੀਆਂ ਹਨ ਅਤੇ ਹਰ ਰੋਜ਼ ਤੇਰਾ ਲਹੂ ਵੀਟਿਆ ਜਾਂਦਾ ਹੈ, ਅਤੇ ਇਸ ਤਰ੍ਹਾਂ ਕਈ ਸਾਲ ਬੀਤ ਗਏ ਹਨ। ਕਿਰਤੀ, ਮਿਹਰ ਮਿਹਰ ਮੇਰੇ ਮਾਲਕ ਦਾ ਕੀ ਹੁਕਮ ਹੈ? ਫਰਿਸ਼ਤਾ, ਉਹ ਮਨੁੱਖ, ਤੈਨੂੰ ਪਤਾ ਨਹੀਂ ਕਿ ਨੇਕੀ ਕਰਨਾ ਬਹੁਤ ਔਖਾ ਕੰਮ ਹੈ ਅਤੇ ਤੂੰ ਨੇਕੀ ਕਰਨਾ ਲੋਚਦਾ ਰਿਹਾ ਹੈ, ਠਹਿਰੋ। ਫਰਿਸ਼ਤੇ ਨੇ ਕਿਹਾ, ਅਤੇ ਇਸ ਅੰਦਰੂਨੀ ਸਵਰਗ ਵਿੱਚ ਪੈਗੰਬਰ ਦੀ ਦੈਵੀ ਮੂਰਤੀ ਪ੍ਰਗਟ ਹੋ ਗਈ ਅਤੇ ਚੁੱਪ ਬੋਲਾਂ ਰਾਹੀਂ ਪੈਗੰਬਰ ਨੇ ਉਸਨੂੰ ਆਪਣੀਆਂ ਪੁੜਪੁੜੀਆਂ ਵਿੱਚ ਠੁੱਕੇ ਕਿਲ੍ਹਾਂ ਦੇ ਨਿਸ਼ਾਨ ਵਿਖਾਏ ਅਤੇ ਉਸ ਪਿੱਛੋਂ ਛੇਤੀ ਹੀ ਉਹ ਮੂਰਤੀ ਅਲੋਪ ਹੋ ਗਈ। ਉਹ ਮਨੁੱਖ, ਕੀ ਤੂੰ ਪੈਗੰਬਰ ਦੀਆਂ ਪੁੜਪੁੜੀਆਂ ਵਿੱਚ ਠੁੱਕੇ ਕਿਲ ਵੇਖੇ ਹਨ? ਕੀਰਤੀ, ਹਾਂ, ਪਰ ਮੈਂ ਇਹ ਨਹੀਂ ਸਮਝਿਆ ਉਹਨਾਂ ਕੀ ਕਿਹਾ ਹੈ। ਫਰਿਸ਼ਤੇ ਦੱਸਿਆ ਕਿ ਜੋ ਮੁਰਦੇ ਜਿਵਾਉਂਦਾ ਹੈ, ਕੋੜੀਆਂ ਨੂੰ ਵੱਲ ਕਰਦਾ ਹੈ, ਗੁਨਹਿਗਾਰਾਂ ਨੂੰ ਬਖਸ਼ਦਾ ਹੈ, ਉਸਦੇ ਬਦਲੇ ਆਪ ਦੁੱਖ ਉਠਾਉਂਦਾ ਹੈ, ਬਦਲੇ ਵਿੱਚ ਤੋਲ ਕੇ ਜੀਵਨ ਤੱਤ ਦਿੱਤੀਆਂ ਹੀ ਅਜਿਹੀਆਂ ਕਰਾਮਾਤਾਂ ਕੀਤੀਆਂ ਜਾ ਸਕਦੀਆਂ ਹਨ, ਪਰ ਜਿਸ ਪਾਸ ਜੀਵਨ ਤੱਤ ਹੀ ਨਹੀਂ, ਉਹ ਕੀ ਕਰ ਸਕਦਾ ਹੈ? ਇਸ ਧਰਤੀ 'ਤੇ ਤਾਂ ਜੀਵਨ ਤੱਤ ਕਿਸੇ ਪਾਸ ਨਹੀਂ। ਇਸ ਰਾਸ ਦਾ ਮੂਲ ਆਧਾਰ ਇੱਥੇ ਹੀ ਹੈ, ਪਰ ਜੀਵਨ ਦਾ ਸਾਰ ਜਾਂ ਤੱਤ ਉੱਥੇ ਜਾ ਇਕੱਠਾ ਹੁੰਦਾ ਹੈ ਜਿੱਥੋਂ ਮੈਂ ਆਇਆ ਹਾਂ, ਉੱਥੋਂ ਹੀ ਇਹ ਤੱਤ ਵਗਦਾ ਹੈ ਅਤੇ ਇਸ ਧਰਤੀ 'ਤੇ ਕਿਸੇ ਵਿਰਲੇ ਪ੍ਰਤਿਭਾਸ਼ਾਲੀ ਦੇ ਹਿਰਦੇ ਵਿੱਚ ਆ ਟਿਕਦਾ ਹੈ। ਕਿਰਤੀ, ਇਸ ਧਰਤੀ ਦੇ ਲੋਕ ਉਸਨੂੰ ਕਿਵੇਂ ਪ੍ਰਾਪਤ ਕਰਦੇ ਹਨ? ਫਰਿਸ਼ਤਾ, ਇਹ ਉਹਨਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਰੂਹਾਂ ਨੂੰ ਵੱਲ ਕਰਨ ਦਾ ਇਖਤਿਆਰ ਦਿੱਤਾ ਗਿਆ ਹੈ। ਕੀਰਤੀ, ਅਤੇ ਸਰੀਰਾਂ ਨੂੰ? ਫਰਿਸ਼ਤਾ, ਜਦੋਂ ਰੂਹਾਂ ਵੱਲ ਹੋ ਜਾਂਦੀਆਂ ਹਨ ਤਾਂ ਸਰੀਰਾਂ ਦੀ ਵਾਰੀ ਆਉਂਦੀ ਹੈ। ਜਦੋਂ ਈਸਾ ਮਸੀਹ ਧਰਤੀ 'ਤੇ ਸੀ, ਉਸ ਰੂਹਾਂ ਨੂੰ ਜਗਾਇਆ, ਉਹ ਆਤਮਕ ਤੌਰ 'ਤੇ ਮੁਰਦਾ ਹੀ ਹਨ ਜੋ ਉੱਠ ਖਲੋਂਦੇ ਹਨ, ਜੋ ਦੈਵੀ ਮਿਹਰ ਪ੍ਰਾਪਤ ਕਰਦੇ ਹਨ। ਮੁਰਦਿਆਂ ਨੂੰ ਉਠਾਉਣਾ ਈਸਾ ਮਸੀਹ ਦੇ ਜੀਵਨ ਦਾ ਕੋਈ ਆਦਰਸ਼ ਨਹੀਂ। ਉਸਦਾ ਕੰਮ ਤਾਂ ਰੂਹਾਂ ਨੂੰ ਸੁਰਜੀਤ ਕਰਨਾ ਸੀ, ਸਰੀਰ ਤਾਂ ਆਪਣੇ ਆਪ ਮਗਰ ਉੱਠ ਖਲੋਂਦੇ ਹਨ ਜਿਵੇਂ ਮਨੁੱਖ ਪਿੱਛੇ ਉਸਦਾ ਪਰਛਾਵਾਂ। ਕਿਰਤੀ, ਪਰ ਇਹ ਇਖਤਿਆਰ ਕਿਹਨਾਂ ਨੂੰ ਦਿੱਤਾ ਜਾਂਦਾ ਹੈ? ਫਰਿਸ਼ਤਾ, ਕੇਵਲ ਉਹਨਾਂ ਨੂੰ ਜੋ ਦਰਖਤਾਂ ਵਾਂਗ ਸਿੱਧੇ ਕੁਰਬਾਨੀ ਅਤੇ ਆਤਮ ਸਮਰਪਣ ਦੀ ਟੀਸੀ ਵੱਲ ਨੂੰ ਉੱਠਦੇ ਹਨ। ਇੱਕ ਨਿਰਜਿੰਦ ਮਕੈਨਿਕੀ ਢੰਗ ਨਾਲ ਨਹੀਂ, ਸਗੋਂ ਸਮਰਪਣ ਜੋ ਤੁਰੰਤ ਅਤੇ ਸੰਪੂਰਨ ਹੈ, ਜੋ ਸੰਸਾਰ ਦੇ ਮਹਾਨ ਬ੍ਰਹਿਮੰਡੀ ਪਸਾਰੇ ਦੀ ਆਤਮਾ ਨਾਲ ਅਭੇਦ ਹੋ ਕੇ ਬਿਤਾਏ ਜੀਵਨ ਦਾ ਸਿੱਟਾ ਹੈ। ਸੰਖੇਪ ਵਿੱਚ ਮੈਂ ਇਸ ਨੂੰ ਬ੍ਰਹਿਮੰਡੀ ਸਮਰਪਣ ਕਹਾਂਗਾ। ਬ੍ਰਹਿਮੰਡੀ ਸਮਰਪਣ ਗਿਆਨ ਦਾ ਅੰਤ ਨਹੀਂ, ਸਗੋਂ ਜੀਵਨ ਕਾਰਜ ਹੈ। ਇਹ ਮੌਤ ਨਹੀਂ, ਸਗੋਂ ਮੌਤ ਦਾ ਅੰਤ ਹੈ। ਕੇਵਲ ਉਦੋਂ ਹੀ ਮਨੁੱਖ ਨੂੰ ਜੀਵਨ ਦੀ ਸਵੈ ਪਛਾਣ ਹੁੰਦੀ ਹੈ ਕਿ ਉਹ ਸਾਰੇ ਸਰੀਰਕ ਬੰਧਨਾਂ ਤੋਂ ਮੁਕਤ ਹੋਇਆ ਸੰਸਾਰ ਉੱਪਰ ਸੂਰਜ ਵਾਂਗ ਚਮਕ ਉੱਠਦਾ ਹੈ। ਕੇਵਲ ਉਹ ਹੀ ਲੋਕਾਂ ਦਾ ਦੁੱਖ ਦੂਰ ਕਰ ਸਕਦੇ ਹਨ ਜਿਨ੍ਹਾਂ 'ਤੇ ਪਰਮਾਤਮਾ ਦੀ ਇਸ ਤਰ੍ਹਾਂ ਮਿਹਰ ਆਉਂਦੀ ਹੈ, ਹੋਰ ਕੋਈ ਨਹੀਂ ਕਰ ਸਕਦਾ। ਅਤੇ ਕਿਰਤੀ 'ਤੇ ਮਿਹਰ ਦਾ ਹੜ੍ਹ ਆਇਆ। ਉਸ ਨੂਰ ਦੀ ਇੱਕ ਚੁੰਬਕੀ ਨਦੀ ਉਹਦੇ ਵੱਲ ਵਗਦੀ ਆਉਂਦੀ ਵੇਖੀ ਅਤੇ ਉਸ ਉਸੇ ਤਰ੍ਹਾਂ ਮਹਿਸੂਸ ਕੀਤਾ ਜਿਵੇਂ ਕੋਈ ਇਸਤਰੀ ਮਰਦਾਵੀ ਰੂਹ ਦੇ ਪ੍ਰਵੇਸ਼ ਦੇ ਅਹਿਸਾਸ ਨਾਲ ਮਹਿਸੂਸਦੀ ਹੈ। ਉਹ ਵਿਸਮਾਦ ਵਿੱਚ ਜਿਵੇਂ ਗੁੰਗਾ ਹੋ ਗਿਆ ਅਤੇ ਉਸ ਸਮੇਂ ਇਖਤਿਆਰ ਉਸ ਨੂੰ ਮਿਲ ਗਿਆ ਅਤੇ ਫਰਿਸ਼ਤੇ ਨੇ ਕਿਹਾ, ਪਰ ਉਹ ਮਨੁੱਖ ਇਹ ਚੇਤੇ ਰੱਖੀ, ਜਿਸ ਨੂੰ ਤੂੰ ਦੁੱਖ ਕਹਿੰਦਾ ਹੈ ਉਹ ਦੁੱਖ ਨਹੀਂ। ਦੁੱਖ ਦੇ ਵੀ ਅਣਗਿਣਤ ਪੱਖ ਹਨ। ਸੰਸਾਰ ਦੇ ਦੁੱਖ ਤਾਂ ਕੇਵਲ ਉਸਦਾ ਆਰੰਭ ਹੀ ਹਨ। ਫਰਿਸ਼ਤੇ ਅਸੀਮ ਦਇਆ ਕਾਰਨ ਦੁਖੀ ਹਨ। ਉਹ ਦੁੱਖ ਸਭ ਤੋਂ ਗੰਭੀਰ ਹੈ ਅਤੇ ਬੁੱਤ ਰਹਿਤ ਰੂਹਾਂ ਬੁੱਤਾਂ ਵਾਲੀਆਂ ਨਾਲੋਂ ਬਹੁਤ ਜ਼ਿਆਦਾ ਦੁਖੀ ਹਨ। ਫਿਰ ਦੁਹਰਾ ਦਈਏ, ਸੰਸਾਰ ਦੇ ਦੁੱਖ ਤਾਂ ਕੇਵਲ ਉਸਦਾ ਆਰੰਭ ਹੀ ਹਨ ਅਤੇ ਫਰਿਸ਼ਤੇ ਅਸੀਮ ਦਇਆ ਕਾਰਨ ਦੁਖੀ ਹਨ। ਉਹ ਦੁੱਖ ਸਭ ਤੋਂ ਗੰਭੀਰ ਹੈ ਅਤੇ ਬੁੱਤ ਰਹਿਤ ਰੂਹਾਂ ਬੁੱਤਾਂ ਵਾਲਿਆਂ ਨਾਲੋਂ ਬਹੁਤ ਜ਼ਿਆਦਾ ਦੁਖੀ ਹਨ। ਉਸਨੇ ਇਹ ਕਿਹਾ ਅਤੇ ਜਗਮਗਾਉਂਦੇ ਆਕਾਸ਼ ਵਿੱਚ ਇੱਕ ਨੰਗੀ ਨਿਰਬਲ ਇਸਤਰੀ ਦਿਸ ਆਈ। ਉਸਦੇ ਵਾਲ ਖਿਲਰੇ ਹੋਏ ਸਨ ਅਤੇ ਦੁੱਖ ਨੇ ਸਾਹ ਸੱਤ ਖਿੱਚ ਲਿਆ ਹੋਇਆ ਸੀ। ਉਸ ਦੀਆਂ ਪਤਲੀਆਂ ਸੁੰਦਰ ਬਾਹਾਂ ਸਨ, ਡੂੰਘੀਆਂ ਝਰਦੀਆਂ ਅਤੇ ਕਾਲੀ ਵੈਲਵਟ ਵਰਗੀਆਂ ਮਸ਼ਾਲੀ ਅੱਖਾਂ ਸਨ। ਉਹ ਦੁੱਖ ਦੀ ਅਰਸ਼ੀ ਪ੍ਰਤਿਮਾ ਸੀ ਅਤੇ ਉਹ ਕਿਰਤੀ ਦੇ ਕੋਲੋਂ ਕੀਰਨੇ ਪਾਉਂਦੀ ਅਤੇ ਵਿਰਲਾਪ ਕਰਦੀ ਲੰਘੀ। ਇਹ ਦੁੱਖ ਪੀੜਤ ਸਰਾਪਾ ਹੁਸਨ ਸੀ। ਫਰਿਸ਼ਤੇ ਨੇ ਪੁੱਛਿਆ, ਕੀ ਤੁਸਾਂ ਉਸਦਾ ਦੁੱਖ ਵੇਖਿਆ ਹੈ? ਉਹ ਆਪਣੇ ਪਤੀ ਦੇ ਸਵਰਗਵਾਸ ਹੋ ਜਾਣ ਦੇ ਅਸਹਿ ਦੁੱਖ ਵਿੱਚ ਜੀਵਨ ਰੋਲ ਕੇ ਮਰੀ ਹੈ। ਉਸਦਾ ਪਤੀ ਇੱਕ ਵੱਖਰੇ ਮੰਡਲ ਵਿੱਚ ਹੈ। ਠਹਿਰੋ। ਜਦੋਂ ਫਰਿਸ਼ਤੇ ਨੇ ਹੱਥ ਉੱਪਰ ਉਠਾਇਆ, ਆਕਾਸ਼ ਦਾ ਕੁੰਡ ਲੱਥਾ ਅਤੇ ਦਰਾੜ ਵਿੱਚੋਂ ਇੱਕ ਨੌਜਵਾਨ ਨੇ ਝਾਕਿਆ ਜੋ ਆਪ ਐਡੈਨਿਸ ਸੀ, ਅਪਾਲੋ ਦਾ ਸਾਥੀ। ਹੰਸੂ ਆਂਸੂ ਕਰਦਾ, ਗਲ ਚਮਕਦੇ ਰਤਨਾਂ ਦੀ ਮਾਲਾ ਵਾਲਾ, ਉਸਦੀ ਮੌਜੂਦਗੀ ਬਿਜਲੀ ਵਾਂਗ ਚਮਕਾ ਛੱਡਦੀ ਸੀ। ਕੋਈ ਵੀ ਉਸ ਹੁਸਨ ਵੱਲ ਇੱਥੋਂ ਤੱਕ ਕਿ ਸੁਪਨੇ ਦੀ ਹਾਲਤ ਵਿੱਚ ਵੀ ਇੱਕ ਟੱਕ ਨਹੀਂ ਸੀ ਵੇਖ ਸਕਦਾ। ਵੇਖੋ ਉਸ ਵਿੱਚ ਕਿੰਨੀ ਜਾਨ ਹੈ, ਉਸ ਵਿੱਚ ਜੀਵਨ ਤੱਤ ਹੈ ਜੋ ਭਲਾ ਕਰ ਸਕਦਾ ਹੈ। ਆਪਣੀ ਪਤਨੀ ਨੂੰ ਦੁਖੀ ਵੇਖ ਉਸਦੇ ਮੱਥੇ 'ਤੇ ਵੱਟ ਪੈਂਦੇ ਹਨ, ਪਰ ਉਸ ਦੀ ਮਦਦ ਨਹੀਂ ਕਰ ਸਕਦਾ। ਇੱਥੋਂ ਦੀਆਂ ਸ਼ਖਸੀਅਤਾਂ ਅਗੰਮੀ ਸੰਗੀਤ ਦੀਆਂ ਸੁਰਾਂ ਹਨ ਅਤੇ ਇੱਥੇ ਕੇਵਲ ਜੁੜੀਆਂ ਰੂਹਾਂ ਹੀ ਆ ਮਿਲਦੀਆਂ ਹਨ। ਕੀਰਤੀ, ਪਰ ਉਸਦੀ ਪਤਨੀ ਦਾ ਕੀ ਬਣੇਗਾ? ਕਿੰਨਾ ਚਿਰ ਉਹ ਵਿਛੋੜੇ ਦੀ ਅੱਗ ਵਿੱਚ ਸੜਦੀ ਰਹੇਗੀ? ਫਰਿਸ਼ਤਾ, ਤੂੰ ਕੀ ਕਹਿ ਸਕਦਾ ਹੈ ਜੇ ਮੈਂ ਕਹਾਂ ਕਿ ਸਦੀਆਂ ਹੀ? ਕੀਰਤੀ, ਜ਼ੁਲਮ। ਫਰਿਸ਼ਤਾ, ਇੱਕ ਭੁੱਖੀ ਇਸਤਰੀ ਵਧੇਰੇ ਦੁਖੀ ਹੁੰਦੀ ਹੈ ਜਾਂ ਉਹ? ਕੀਰਤੀ, ਪਿਆਰ ਤਸੀਹੇ ਤਾਂ ਤਲਵਾਰ ਦਾ ਕਾਉ ਹਨ। ਮਿਹਰ, ਮਿਹਰ, ਮਿਹਰ। ਫਰਿਸ਼ਤਾ, ਅੱਛਾ, ਇਸ ਤਰ੍ਹਾਂ ਦੁੱਖਾਂ ਦੇ ਵੀ ਦਰਜੇ ਹਨ ਅਤੇ ਕੋਈ ਉਹਨਾਂ ਨੂੰ ਦੂਰ ਵੀ ਕਰਦਾ ਹੈ? ਕੀਰਤੀ, ਮੈਂ ਉਸਦਾ ਦੁੱਖ ਦੂਰ ਕਰਨਾ ਅਤੇ ਉਸਨੂੰ ਸੰਗੀਤਕ ਸੁਰ ਬਣਾਉਣਾ ਚਾਹੁੰਦਾ ਹਾਂ ਤਾਂ ਜੋ ਉਹ ਜਾ ਕੇ ਆਪਣੇ ਪਤੀ ਨੂੰ ਮਿਲ ਸਕੇ ਜੋ ਵੀ ਉਸਦੀ ਉਡੀਕ ਕਰ ਰਿਹਾ ਹੈ। ਫਰਿਸ਼ਤਾ, ਪਰ ਉਹ ਸਰੀਰ ਵਿੱਚ ਨਹੀਂ, ਤੂੰ ਬੁੱਤ ਵਿੱਚ ਹੈ, ਤੂੰ ਉਸਦਾ ਦੁੱਖ ਦੂਰ ਨਹੀਂ ਕਰ ਸਕਦਾ। ਕੀਰਤੀ, उसका दुख कौन दूर कर सकता है? फरिश्ता, तेरा मालक। कीर्ति, पर मैं अपने मालक नूं अरदास राही ही जानदा हाँ। फरिश्ता, हाँ अरदास सुने जाण ते उसका दुख दूर हो जाएगा। कीर्ति, ओ मालक, इसका दुख दूर करन दी किरपालता कर। किसे रूह नूं दुखी वेखना किन्ना भयानक है। ओ मालक, एक कामना रहत दुख है, ओ दे त्याग चुकी है, उसकी रूह भी जा रही है। रोशनी का एक चलकारा उसके सीस दुआले घूमया, उसके नेत्र मीटे गए, उसनू हेठ चा पटकाया अते ओ जिमें खत्म हो गया, अते उस विधवा की रोंदी रूह उस दियां बंद अखां दे सामने आ गई, अते उस दी निर्बल रूह बड़ी होली जी पुकार उठी, रहम रहम। जदों उस अख उगाड़ी उसने फरिश्ते नू अपने सामने खलोता वेख्या। कीर्ति दा चेहरा गुनाह दी कालख नाल तो आख्या पिया सी, उसकी खब्बी बाँ नू अधरंग सी, अते दिल विच अनेकां वहम भरे सन। फरिश्ता, की तुसां ए ब्रह्मंडी कारज वेख्या है कि किवें दरगाह विच सर्वशक्तिमान वालों मनुख दे स्वै सिरजत दुख कट दिते जांदे हन? कीर्ति, हाँ। फरिश्ता, तेरे मूँह दा रंग काला अते तेरी खब्बी बाँ नू अधरंग हो गया है, तेरा मन वहमां भरमां नाल भर गया है, तेरे दृढ़ विश्वास दियां जड़ां हिल गईयां हन, तेरी रूह लगभग शरीर तो बाहर जा चुकी है अते तैनू छड़ी जाण वाली है, पर ओ समा अजे नहीं आया। लै, मैं तैनू छोंदा हाँ कि तेरा विश्वास बहाल हो जावे। फरिश्ते ने उसनू छोया अते आम विश्वास नवें हुसन अते संपूर्ण सादगी नाल उस विच मुड़ आ जन्मिया। उसने अंडिठे नाल पुनर्मिलाप दे नवें संगीत सहित किया, रहम रहम। फरिश्ते ने कहा, इस तरह अरदास ने पति तो विछड़ी दे रहत बिरहणी नू वल कर देता, पर किते ए ना समझ बैठी कि सारियां अरदासां नू फल लगणगे। तू नहीं वेख्या इक लिशकारे विच किन्नी वड्डी जंग होई है? उस दियां दुख तकलीफां दे हजारां काले भूत जिन्हां ने ओ भयानक रूप धार ले सन, उस पास बर्फानी चोटी दुआले जुड़े बदलां वांग खड़े सन, अते तेरी अरदास तैनू सौंपे जाण वाले काम दी तैयारी वजों तजर्बे दे तौर ते तेरे मालक ने सुन ली, अते उस दियां पलकां दे इशारे ते बहुगिणती विच सफेद फरिश्ते उत्थे आ जुड़े, अते जदों कालियां रूहां ने तैनू झंझोड़िया अते हेठ पटका दिता, अते उस झटके नाल लगभग तैनू खत्म ही कर चुकियां सन। सफेद फरिश्तियां ने आ झुरमट पाया अते जिवें रोशनी हनेरे दा नाश करदी है, उन्हां महान अज्ञानता विच उसदे प्यार सदका जो उस इस्त्री ने पाप कीते सन उन्हां दे तैयार कीते रिकॉर्ड नूं नाश कर दिता। ए पाप जो दम गाफल सो दम काफर वाली बात हन। हाँ जी, ए पाप जो दम गाफल सो दम काफर वाली बात हन। कीते कम इन्ने भारी गुनाह नहीं होंदे जिन्हें के अंदरले गलत विचार। अते ठहरो, फरिश्ते ने अपना हाथ उपर उठाया अते रतना दी माला वाले ओ हुसीन फरिश्ते ने मुड़ झाकिया अते उस इस्त्री दे नाल होर वधेरे हुसीन आशक खलोता सी, ओ दोवें फिर हासियां दे बाग विच इकट्ठे सन, जिथे बेखुदी बेखुदी विच जज्ब आउंदी, जिथे रूहां रूहां विच जा मिलदियां अते संगीत संगीत विच जा रलदा। गुरु रूप प्यारी साध संगत जी, ये तां कीर्ति ने एक सुपना वेख्या सी। हुण इस तों अगे उस दे सुपने तों बाद बार संसार विच की होंदा है उसका वर्णन अगे जाके प्रोफेसर पूरन सिंह जी ने किया है इस लिखत दे अगले भाग विच। सो आप जी नूं अगे पढ़ के सरवण कराउण दी कोशिश करांगे जी। वाहिगुरू जी का खालसा, वाहिगुरू जी की फतेह।